ਦਸਮ ਦੀ ਬਾਣੀ ਕਿਉਂ ਰਚੀ ਗਈ? ਜਥੇਬੰਦੀ ਅੰਦਰ ਜਾਂ ਦਸਮ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਪ੍ਰਣਾਲੀ ਅੰਦਰ ਇਹ ਉਥਾਨਕਾ ਦੱਸੀ ਜਾਂਦੀ ਹੈ। ਸਮੁੱਚੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਦੀ ਕਿ ਦੀਨਾਨਾਥ ਨਿਮਾਣਿਆਂ ਦੇ ਮਾਣ ਸ਼ਰਨਾਇਆਂ ਦੀ ਲਾਜ ਰੱਖਣ ਵਾਲੇ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਸਨ। ਖਾਲਸੇ ਦੇ ਸਿੱਖ ਸੰਗਤਾਂ ਨੇ ਤੇ ਸਤਿਗੁਰੂ ਜੀ ਦੇ ਹਜ਼ੂਰੀ ਕਵੀ 52 ਕਵੀਆਂ ਨੇ, ਕਵੀ ਭਾਈ ਧੰਨਾ ਸਿੰਘ ਜੀ ਜਾਂ ਚੰਦਨ ਕਵੀ ਵਰਗੇ ਮਹਾਨ ਵਿਦਵਾਨ, ਇਹਨਾਂ ਵੱਲੋਂ ਖਾਲਸੇ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕੋਈ ਐਸੀ ਬਾਣੀ ਰਚੋ ਜਿਹੜੀ ਸ਼ਾਂਤ ਰੂਪ ਵੀ ਹੋਵੇ, ਰਜੋਗੁਣ ਰੂਪ ਵੀ ਹੋਵੇ ਤੇ ਮਾਫ ਕਰਨਾ ਤਮੋਗੁਣ ਰੂਪ ਵੀ ਹੋਵੇ। ਸਤਿਗੁਰੂ ਜੀ ਨੇ ਖਾਲਸੇ ਦੀ ਬੇਨਤੀ ਸੁਣੀ ਕਿ ਐਸੀ ਬਾਣੀ ਹੋਵੇ ਕਿ ਧਰਮ ਯੁੱਧ ਦਾ ਸਮਾਂ ਹੈ, ਵੀਰ ਰਸ ਦਾ ਚਾਅ ਪੈਦਾ ਹੋਵੇ ਤੇ ਨਾਲ ਪਰਿਵਾਰ ਦਾ ਮੋਹ ਵੀ ਟੁੱਟੇ। ਇਸਤਰੀ ਪੁੱਤਰ ਆਦਿਕ ਦਾ ਮੋਹ ਧਰਮ ਯੁੱਧ ਕਰਨ ਵਾਸਤੇ ਬੜਾ ਵੱਡਾ ਪ੍ਰਤੀਬੰਧਕ ਆ, ਇਸ ਪਾਸੇ ਤੁਰ ਨਹੀਂ ਦਿੰਦਾ। ਜਿਹਨੂੰ ਪਰਿਵਾਰ ਦੀ ਯਾਦ ਆ ਗਈ ਉਹਨੇ ਧਰਮ ਦੇ ਯੁੱਧ 'ਚ ਨਹੀਂ ਕਰੀ ਜਾਣਾ, ਉਹ ਮੋਹ ਦੇ ਵਿੱਚ ਪੈ ਜਾਂਦਾ ਹੈ। ਅਜੇ ਇਹ ਵਿਚਾਰ ਚੱਲਦੀ ਪਈ ਸੀ ਕਿ ਕਾਂਸ਼ੀ ਰਾਮ ਪੰਡਿਤ, ਕਾਂਸ਼ੀ ਦੇ ਰਹਿਣ ਵਾਲਾ ਵਿਦਵਾਨ, ਜਿਸ ਨੇ ਇਹ ਸੁਣਿਆ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਈਸ਼ਵਰ ਦਾ, ਵਾਹਿਗੁਰੂ ਦਾ ਸਾਕਸ਼ਾਤ ਰੂਪ ਨੇ, ਪ੍ਰਤੱਖ ਜ਼ਾਹਰ ਕਲਾ ਨੇ, ਆਪ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਰੂਪ ਨੇ, ਇਹ ਉਸਤਤ ਸੁਣ ਕੇ ਉਹਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ ਸੀ ਕਿ ਜੇ ਸੱਚੇ ਪਾਤਸ਼ਾਹ ਵਾਕਿਆ ਹੀ ਐਸੇ ਨੇ ਜਿੱਦਾਂ ਦੇ ਸੁਣੇ ਨੇ ਤਾਂ ਮੇਰੀ ਇੱਛਾ ਪੂਰੀ ਕਰਨ। ਜਿਹੜਾ ਧਾਰਮਿਕ ਗ੍ਰੰਥਾਂ ਵਿੱਚ ਚਤੁਰਭੁਜ ਰੂਪ ਵਰਣਨ ਕੀਤਾ ਹੈ ਉਸ ਪੁਰਾਤਨ ਰੂਪ ਦੇ ਵਿੱਚ ਮੈਨੂੰ ਦਰਸ਼ਨ ਦੇਣ ਤੇ ਕੋਈ ਉੱਤਮ ਫਲ ਜੋ ਉਹਨਾਂ ਦੀ ਹਜ਼ੂਰੀ ਵਿੱਚ ਸੰਗਤ ਨੇ ਚੜ੍ਹਾਇਆ ਹੋਵੇ ਉਹ ਵੀ ਦੇਣ। ਫਿਰ ਮੈਂ ਮੰਨਾਂਗਾ ਕਿ ਵਾਕਿਆ ਹੀ ਉਹ ਜ਼ਾਹਰ ਕਲਾ ਨੇ, ਈਸ਼ਵਰ ਦੀ ਪਰਮੇਸ਼ਰ ਦੀ ਪ੍ਰਤੱਖ ਰੂਪ ਨੇ ਵਾਹਿਗੁਰੂ ਦਾ। ਇਹ ਇੱਛਾ ਧਾਰ ਕੇ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਹੈ। ਅੱਗੇ ਖਾਲਸੇ ਦਾ ਦਰਬਾਰ ਲੱਗਾ ਹੈ ਤੇ ਬਾਣੀ ਬਾਰੇ ਬੇਨਤੀ ਕਰ ਰਹੇ ਨੇ। ਸਤਿਗੁਰੂ ਜੀ ਨੇ ਇਹਦੇ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਤਰਸ ਕੀਤਾ, ਰਹਿਮਤ ਕੀਤੀ, ਕਿਰਪਾ ਕੀਤੀ, ਮਿਹਰ ਦੇ ਘਰ 'ਚ ਆਏ। ਇਸ ਬ੍ਰਾਹਮਣ ਦੀ ਇੱਛਾ ਪੂਰਤੀ ਵਾਸਤੇ ਚਤੁਰਭੁਜ ਰੂਪ ਦੇ ਵਿੱਚ ਦਰਸ਼ਨ ਦਿੱਤੇ, ਜੋ ਪੁਰਾਣਾ ਰੂਪ ਭਗਵਾਨ ਦਾ ਮੰਨਿਆ ਗਿਆ ਹੈ, ਗ੍ਰੰਥਾਂ ਦੇ ਵਿੱਚ ਚਿਤਰਿਆ ਗਿਆ ਹੈ, ਸਰਗੁਣ ਰੂਪ 'ਚ ਦਰਸ਼ਨ ਦਿੱਤੇ। ਬਾਕੀ ਸਾਰੇ ਖਾਲਸੇ ਨੂੰ ਉਸੇ ਤਰ੍ਹਾਂ ਹੀ ਦਰਸ਼ਨ ਹੋਣ ਜਿੱਦਾਂ ਪਹਿਲਾਂ ਬੈਠੇ ਨੇ, ਪਰ ਇਸ ਬ੍ਰਾਹਮਣ ਨੂੰ ਚਤੁਰਭੁਜ ਰੂਪ 'ਚ ਦਰਸ਼ਨ ਹੋਏ। ਇੰਨੇ ਚਿਰ ਨੂੰ ਕਾਬਲ ਦੀ ਸੰਗਤ ਆਈ, ਉਹਨਾਂ ਨੇ ਬੜੇ ਬੇਸ਼ ਕੀਮਤੀ ਪਦਾਰਥ ਸੱਚੇ ਪਾਤਸ਼ਾਹ ਨੂੰ ਭੇਟ ਕੀਤੇ। ਉਹਨਾਂ ਪਦਾਰਥਾਂ ਦੇ ਵਿੱਚੋਂ ਇੱਕ ਉੱਤਮ ਫਲ ਲੈ ਕੇ ਮਹਾਰਾਜ ਨੇ ਪੰਡਿਤ ਜੀ ਨੂੰ ਇਸ਼ਾਰਾ ਕੀਤਾ ਵੀ ਹੱਥ ਅੱਗੇ ਕਰ, ਤੇ ਉਸ ਪੰਡਿਤ ਕਾਂਸ਼ੀ ਰਾਮ ਨੂੰ ਦੇ ਦਿੱਤਾ। ਪੰਡਿਤ ਵਿਰਾਗ ਦੇ ਵਿੱਚ ਆ ਗਿਆ ਕਿ ਇੱਥੇ ਤੇ ਸੋਚਣ ਤੋਂ ਪਹਿਲਾਂ ਹੀ ਸਭ ਕੁਝ ਜਾਣਦੇ, ਮੇਰੇ ਬੋਲਿਆ ਸਭ ਕੁਝ ਜਾਣਦਾ, ਐਸੀ ਸਮਰੱਥਾ ਦੇ ਮਾਲਕ ਨੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੰਨਾ ਚਿਰ ਤੁਹਾਡਾ ਸਰੀਰ ਰਹੇਗਾ ਉਹਨਾਂ ਚਿਰ ਭੋਗ ਮੋਖ ਸ਼ਾਂਤੀ ਮਿਲਦੀ ਰਹੇਗੀ, ਪਰ ਜਿੱਦਣ ਇਹ ਸਰੀਰ ਨਾ ਰਿਹਾ ਕੁਝ ਉਦਣ ਦਾ ਵੀ ਪਰਉਪਕਾਰ ਕਰੋ, ਉਪਰਾਲਾ ਕਰੋ, ਕੁਝ ਐਸੀ ਬਾਣੀ ਉਚਾਰਨ ਕਰੋ ਕਿ ਆਪ ਜੀ ਦੇ ਸਰੀਰ ਤੋਂ ਬਾਅਦ ਵੀ ਤੁਹਾਡੀਆਂ ਸਿੱਖ ਸੰਗਤਾਂ ਦਾ ਭਲਾ ਹੁੰਦਾ ਰਹੇ। ਤਾਂ ਸਤਿਗੁਰੂ ਜੀ ਨੇ ਪੰਡਿਤ ਜੀ ਨੂੰ ਆਖਿਆ ਕਿ ਤੁਹਾਡੇ ਤੋਂ ਪਹਿਲਾਂ ਸਿੱਖਾਂ ਨੇ ਬੇਨਤੀ ਕੀਤੀ ਹੈ ਤੇ ਉੱਤੇ ਵਿਚਾਰ ਚੱਲਦੀ ਪਈ ਹੈ, ਪਰ ਪੰਡਿਤ ਜੀ ਸ਼ਾਂਤੀ ਭੋਗ ਮੋਖ ਇਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੰਦੀ ਹੈ, ਜੋ ਮੰਗੋਗੇ ਮਿਲੇਗਾ, ਪਰ ਪੜ੍ਹਨੀ ਗੁਰਬਾਣੀ ਪਵੇਗੀ। ਤੇ ਮਹਾਂਪੁਰਸ਼ ਦੱਸਦੇ ਨੇ, ਗੁਰਬਾਣੀ ਦੱਸਦੀ ਹੈ, ਸੰਤ ਦੱਸਦੇ ਨੇ ਵੀ ਕਰਨੀ ਸੇਵਾ ਪਵੇਗੀ। ਪਰ ਹੁਣ ਸਮਾਂ ਹੈ ਯੁੱਧਾਂ ਦਾ, ਧਰਮ ਯੁੱਧ ਚੱਲਦੇ ਪਏ ਨੇ, ਜ਼ਬਰ ਜ਼ੁਲਮ ਦੇ ਖਿਲਾਫ ਲੜਾਈ ਚੱਲ ਰਹੀ। ਇਸ ਕਰਕੇ ਸਾਨੂੰ ਖਾਲਸੇ ਨੇ ਬੇਨਤੀ ਕੀਤੀ ਹੈ ਕਿ ਐਸੀ ਬਾਣੀ ਉਚਾਰਨ ਕਰੋ ਕਿ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਨਾ ਕਾਇਰ ਹੋ ਚੁੱਕੇ ਨੇ, ਬੁਜ਼ਦਲ ਹੋ ਚੁੱਕੇ ਨੇ, ਇਹਨਾਂ ਵਿੱਚ ਵੀਰ ਰਸ ਭਰਿਆ ਜਾਵੇ ਤੇ ਜ਼ਬਰ ਜ਼ੁਲਮ ਦੇ ਖਿਲਾਫ ਹੀ ਉੱਠਣ, ਬੋਲਣ, ਯਤਨ ਕਰਨ। ਇਹ ਖਾਲਸੇ ਦੀ ਤੇ ਪੰਡਿਤ ਕਾਂਸ਼ੀ ਰਾਮ ਦੀ ਬੇਨਤੀ ਨੂੰ ਮੰਨ ਕੇ ਫਿਰ ਸਤਿਗੁਰਾਂ ਨੇ ਤਿੰਨ ਤਰ੍ਹਾਂ ਦੀ ਬਾਣੀ ਉਚਾਰਨ ਕੀਤੀ। ਪਹਿਲੀ ਸਤੋ ਗੁਣੀ, ਜਿਹਨੂੰ ਸ੍ਰੀ ਮੁਖ ਵਾਕ ਕਹਿੰਦੇ ਆ, ਜਿਹੜੀ ਬ੍ਰਹਮ ਗਿਆਨ ਦੇਣ ਵਾਲੀ ਹੈ, ਵਾਹਿਗੁਰੂ ਨਾਲ ਮਿਲਾਉਣ ਵਾਲੀ ਹੈ, ਉਹ ਕੀ ਹੈ? ਸ੍ਰੀ ਜਾਪ ਸਾਹਿਬ, ਸ੍ਰੀ ਅਕਾਲ ਉਸਤਤ। ਦੂਸਰੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ ਵੀਰ ਰਸੀ, 24 ਅਵਤਾਰ ਨੇ, ਵਿਚਿੱਤਰ ਨਾਟਕ ਹੈ, ਜਿਹੜੀ ਵੀਰ ਰਸ ਪੈਦਾ ਕਰਦੀ ਹੈ, ਧਰਮ ਯੁੱਧ ਦਾ ਚਾਅ ਪੈਦਾ ਕਰਦੀ ਹੈ ਤੇ ਦੱਸਦੀ ਹੈ ਕਿ ਅਬ ਜੂਝਨ ਕੋ ਦਾਓ, ਤੇ ਪ੍ਰੇਰਨਾ ਦਿੰਦੀ ਹੈ, ਧਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ। ਤੇ ਤੀਸਰੀ ਬਾਣੀ ਹੈ ਰਜੋ ਗੁਣੀ, ਉਹ ਕਿਹੜੀ ਹੈ? ਚਰਿੱਤਰ, ਇਸਤਰੀ ਦਾ ਮੋਹ ਨਾ ਰਵੇ, ਪਰਿਵਾਰ ਦਾ ਮੋਹ ਨਾ ਰਵੇ। ਇਹ ਤਿੰਨ ਤਰ੍ਹਾਂ ਦੀ ਬਾਣੀ ਪੂਰੇ ਦਸਮ ਗ੍ਰੰਥ ਦੇ ਵਿੱਚ ਆਉਂਦੀ, ਜਿਹਦੇ ਵਿੱਚੋਂ ਸਿੱਖਿਆ ਚਰਿੱਤਰਾਂ ਤੋਂ ਮਿਲਦੀ ਹੈ, ਵੀਰ ਰਸ ਦਾ ਚਾਅ ਵਿਚਿੱਤਰ ਨਾਟਕ ਚੰਡੀ ਦੀ ਵਾਰ ਚੰਡੀ ਚਰਿੱਤਰ ਤੋਂ ਪੈਦਾ ਹੁੰਦਾ ਹੈ, 24 ਅਵਤਾਰਾਂ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ, ਤੇ ਸਿਮਰਨ ਭਗਤੀ ਤੇ ਨਿੱਤ ਦੇ ਜਾਪ ਵਾਸਤੇ ਸ੍ਰੀ ਅਕਾਲ ਉਸਤਰ, ਜਾਪ ਸਾਹਿਬ ਤੇ ਵਿਚਿੱਤਰ ਨਾਟਕ ਵਰਗੀਆਂ ਪਵਿੱਤਰ ਬਾਣੀਆਂ ਨੇ ਵਾਹਿਗੁਰੂ ਨਾਲ ਮਿਲਾਉਣ ਵਾਲੀਆਂ। ਤਾਂ ਇਹ ਬੇਨਤੀ ਮੰਨ ਕੇ ਸ੍ਰੀ ਦਸਮ ਗ੍ਰੰਥ ਦੀ, ਖਾਲਸੇ ਦੀ ਬੇਨਤੀ, ਹੋਰ ਸਿੱਖ ਸੰਗਤਾਂ ਦੀ ਬੇਨਤੀ, ਪੰਡਿਤ ਕਾਂਸ਼ੀ ਰਾਮ ਦੀ ਬੇਨਤੀ ਨੂੰ ਮੰਨ ਕੇ ਮਹਾਰਾਜ ਨੇ ਗੁਰਬਾਣੀ ਉਚਾਰਨ ਕੀਤੀ।